ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਅੱਜ ਹਰਮਨ ਰੇਡੀਓ ਤੋਂ ਫਿਰ ਇੱਕ ਵਾਰੀ ਗੱਜਣਵਾਲਾ ਬਾਈ ਜੀ ਨੂੰ ਲੈ ਕੇ ਆ ਰਹੇ ਹਾਂ ਅਤੇ ਗੱਲਬਾਤ ਅਸੀਂ ਉਹਨਾਂ ਨਾਲ ਕਰਾਂਗੇ ਪਿੰਡਾਂ ਦੀ, ਸਮਾਜ ਦੀ, ਆਪਣੀ ਤੁਹਾਡੀ ਗੱਲ। ਗੱਜਣਵਾਲਾ ਬਾਈ ਜੀ ਬਾਰੇ ਮੈਂ ਦੱਸਦਾ ਕਿ ਕਾਫੀ ਅਰਸੇ ਤੋਂ ਇਹ ਸਮਾਜ ਨੂੰ ਵਾਚ ਰਹੇ ਨੇ, ਬਹੁਤ ਵਧੀਆ ਜੌਬ ਵੀ ਇਹਨਾਂ ਨੇ ਕੀਤੀ ਆ, ਰਿਟਾਇਰਮੈਂਟ ਦੇ ਫੇਜ਼ ਦੇ ਵਿੱਚ ਨੇ ਇਹ, ਔਰ ਇਹਨਾਂ ਨੇ ਪਿੰਡਾਂ ਦੇ ਨਾਲ ਜਿਹੜਾ ਰਿਸ਼ਤਾ ਆ ਉਹ ਤੋੜਿਆ ਨਹੀਂ, ਸ਼ਹਿਰ 'ਚ ਰਹਿੰਦੇ ਹੋਏ ਵੀ ਇਹ ਅਬਜ਼ਰਵ ਕਰਦੇ ਨੇ ਔਰ ਬੜੀਆਂ ਡੂੰਘੀਆਂ ਗੱਲਾਂ ਲੈ ਕੇ ਆਉਂਦੇ ਨੇ ਪਿੰਡਾਂ ਦੀਆਂ ਅਤੇ ਆਮ ਲੋਕਾਂ ਦੀਆਂ। ਸੋ ਅੱਜ ਮੈਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਅਤੇ ਜੀ ਆਇਆ ਕਹਿੰਦਾ, ਸਤਿ ਸ਼੍ਰੀ ਅਕਾਲ ਬਾਈ ਜੀ, ਆ ਜਾਓ ਲੰਘਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ 'ਚ?
ਹਾਂ ਠੀਕ ਹੈ, ਮਹਾਰਾਜ ਦੀ ਕਿਰਪਾ ਹੈ, ਠੀਕ ਹੈ।
ਬਹੁਤ ਵਧੀਆ। ਅਤੇ ਬਾਈ ਜੀ, ਪਿੰਡਾਂ ਦੀ ਗੱਲ ਲੋਕ ਬਹੁਤ ਪਸੰਦ ਕਰਦੇ ਨੇ, ਸਾਨੂੰ ਆਪ ਮੈਨੂੰ ਆਨੰਦ ਆਉਂਦਾ ਹੈ ਅਤੇ ਇੱਕ ਜਿਹੜੀ ਤੁਸੀਂ ਛੋਟੀ ਜਿਹੀ ਵਿੱਚ ਕਹਾਣੀ ਵੀ ਲਾ ਦਿੰਦੇ ਹੋ ਉਹਦਾ ਸੋਨੇ 'ਤੇ ਸੁਹਾਗਾ ਹੋ ਜਾਂਦਾ। ਅੱਜ ਫਿਰ ਕਿਹੜੀ ਗੱਲ ਕਰੋਗੇ, ਪਿੰਡ ਦੀ, ਸ਼ਹਿਰ ਦੀ, ਸਮਾਜਿਕ ਸਰੋਕਾਰਾਂ ਦੀ ਜਾਂ ਹੋਰ ਕੋਈ ਚਿੰਤਨ? ਅੱਜ ਤੁਹਾਡੀ ਜਿੱਦਾਂ ਇੱਛਾ ਆ ਉਸ ਤਰ੍ਹਾਂ ਸਾਡੇ ਨਾਲ ਗੱਲਾਂ ਸਾਂਝੀਆਂ ਕਰੋ।
ਨਹੀਂ, ਆਪਾਂ ਅੱਜ ਆਪਣੇ ਜਿਹੜਾ ਸੋਸ਼ਲ ਸੈਟਅਪ ਹੈ ਉਹਦੇ ਉੱਤੇ ਵਿੱਚ ਇੱਕ ਕੰਮ ਦੀ ਗੱਲ ਕਰਾਂਗੇ।
ਜੀ ਜੀ,
ਪੰਜਾਬੀ ਭਾਈਚਾਰੇ ਨਾਲ ਜੁੜੇ ਹੋਏ ਮੇਰੇ ਪਿਆਰੇ ਦੋਸਤੋ, ਪਿਆਰੇ ਮਿੱਤਰੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੋਸਤੋ, ਵੀ ਚਾਹੇ ਇਸਲਾਮ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਸਿੱਖ ਧਰਮ ਹੈ, ਸਭ ਧਰਮਾਂ ਵਿੱਚ ਐਨਾਲਿਸਿਸ ਕਰਕੇ ਵੇਖੋਗੇ ਤਾਂ ਤੁਹਾਨੂੰ ਲੱਗੂਗਾ ਵੀ ਜਿਹੜੀ ਔਰਤ ਜਾਤੀ ਨੂੰ ਮਰਦ ਦੇ ਮੁਕਾਬਲੇ ਵੱਖਰੀ ਆਭਾ ਵਾਲਾ ਸਥਾਨ ਦਿੱਤਾ ਹੈ
ਜੀ।
ਬੰਦੇ ਦੇ ਮੁਕਾਬਲੇ ਔਰਤ ਬਿਨਾਂ ਸ਼ੱਕ ਘੱਟ ਸ਼ਕਤੀਸ਼ਾਲੀ ਹੋਣ ਕਰਕੇ ਮਰਦ ਨੂੰ ਔਰਤ ਦੀ ਰਾਖੀ ਕਰਨ ਦਾ ਜ਼ਿੰਮਾ ਦਿੱਤਾ ਗਿਆ ਹੈ
ਜੀ।
ਹਰ ਧਰਮ ਵਿੱਚ ਔਰਤ ਮਰਦ ਸਮਾਜ ਦੀ ਇੱਜ਼ਤ ਅਣਖ ਦਾ ਪ੍ਰਤੀਕ ਮੰਨੀ ਗਈ ਹੈ। ਔਰਤ ਹੈ ਜਿਹੜੀ
ਜੀ,
ਜਿਹੜੀ ਔਰਤ ਆਪਣੀ ਹਯਾਬ ਦਾ ਖਿਆਲ ਨਹੀਂ ਰੱਖਦੀ, ਉਸ ਨੂੰ ਸਮਾਜ ਵਿੱਚ ਗੈਰ ਅਦਬੀ ਅੱਖਾਂ ਨਾਲ ਵੇਖਿਆ ਜਾਂਦਾ
ਜੀ।
ਉਸ ਨੂੰ ਫਿਰ ਉੱਚਾ ਸਥਾਨ ਨਹੀਂ ਮਿਲਦਾ
ਜੀ,
ਉਹ ਫਿਰ ਬਹੁਤ ਘਟੀਆ ਪੱਧਰ ਤੇ ਬੇਹਜਾਈ ਵਾਲੀ ਦੁਰਕਾਰਤ ਉਹਨੂੰ ਇਹ ਸੰਗਿਆ ਦਿੱਤੀ ਜਾਂਦੀ ਹੈ
ਜੀ।
ਤੇ ਉਹ ਉਸਦਾ ਰੁਤਬਾ, ਅਦਬੀ ਰੁਤਬਾ ਜਿਹੜਾ ਚਾਹੇ ਉਹਨੂੰ ਮਿਲਣਾ ਹੁੰਦਾ ਨਾ
ਜੀ,
ਉਹ ਗੁਆਚ ਜਾਂਦਾ ਹੈ। ਤੇ ਜਿਹੜਾ ਸਮਾਜ ਹੈ ਨਾ, ਫਿਰ ਉਹੋ ਜਿਹੀ ਔਰਤ ਨਾਲ ਸਾਂਝ ਪਿਆਰੀ ਰੱਖਣ ਤੋਂ ਪਾਸਾ ਵੜਦਾ ਹੈ
ਜੀ।
ਸਭ ਧਰਮਾਂ ਨੇ ਬਾਈ ਜੀ
ਜੀ ਜੀ
ਮੁੱਢਲੇ ਰੂਪ ਵਿੱਚ ਔਰਤ ਨੂੰ ਖਾਸ ਲਿਬਾਸ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ
ਜੀ,
ਤਾਂ ਜੋ ਉਸਦਾ ਕੋਈ ਵੀ ਅੰਗ ਨੰਗਾ ਨਾ ਰਹੇ
ਜੀ,
ਉਹ ਜਾਣੇ ਅਣਜਾਣੇ ਸਮਾਜ ਨੂੰ ਆਕਰਸ਼ਿਤ ਨਾ ਕਰੇ
ਜੀ,
ਬੰਦੇ ਅੰਦਰ ਉਹ ਦੁਰਭਾਵਨਾ ਪੈਦਾ ਨਾ ਕਰੇ, ਗੰਦੇ ਜਜ਼ਬਾਤ ਉੱਭਰ ਨਾ ਦੇਵੇ
ਜੀ।
ਅਸੀਂ ਅੱਜ ਵੀ ਵੇਖਦੇ ਹਾਂ ਸਾਡੇ ਪਿੰਡਾਂ ਵਿੱਚ ਸਾਡੀਆਂ ਚਾਚੀਆਂ, ਭਾਬੀਆਂ, ਤਾਈਆਂ, ਨਾਨੀਆਂ ਸਾਰੀਆਂ ਹੀ ਨਾ
ਜੀ
ਚੁੰਨੀ ਨਾਲ ਆਪਦਾ ਪੂਰਾ ਸਿਰ ਢੱਕ ਕੇ ਰੱਖਦੀਆਂ
ਜੀ,
ਤੇ ਆਪਣੇ ਜਿਹੜੇ ਦੂਜੇ ਅੰਗਾਂ ਨੂੰ, ਛਾਤੀ ਵਗੈਰਾ ਨੂੰ ਵੀ ਪੱਲੇ ਨਾਲ ਕੱਜ ਕੇ ਰੱਖਦੀਆਂ। ਇਹ ਵੀ ਜ਼ਰੂਰੀ ਨਹੀਂ ਕਿ ਜਦ ਮਰਦ ਲੋਕ ਘਰ ਹੋਣ ਤਾਂ ਹੀ ਉਹ ਵੀ ਚੁੰਨੀਆਂ ਚੰਨੀਆਂ ਲੈਂਦੀਆਂ, ਉਹ ਇਕੱਲੀਆਂ ਵੀ ਹੋਣ ਨਾ, ਘਰ 'ਚ ਇਕੱਲੀਆਂ ਹੀ ਹੋਣ ਤਾਂ ਵੀ ਉਹ ਸਿਰ ਤੋਂ ਚੁੰਨੀ ਨਹੀਂ ਡਿੱਗਣ ਦਿੰਦੀਆਂ, ਲਾਹ ਕੇ ਨਹੀਂ ਰੱਖਦੀਆਂ
ਜੀ।
ਇੱਕ ਵੇਲਾ ਸੀਗਾ, ਬੰਦੇ ਨੇ ਤਾਂ ਘੂਰਨਾ ਹੀ ਸੀ ਕਿਉਂਕਿ ਉਹਦੀ ਡਿਊਟੀ ਸੀਗੀ
ਜੀ।
ਜਦ ਕਿਸੇ ਕੁੜੀ ਚਿੜੀ ਦਾ ਲਿਬਾਸ ਚੱਜ ਦਾ ਨਾ ਹੁੰਦਾ ਤਾਂ ਬੰਦੇ ਨੇ ਤਾਂ ਘੂਰਨਾ ਹੀ ਸੀ, ਸਗੋਂ ਜਿਹੜੀਆਂ ਸਿਆਣੀਆਂ ਮਾਵਾਂ ਸੀਗੀਆਂ ਨਾ, ਉਹ ਵੀ ਕੁੜੀ ਨੂੰ ਝਿੜਕਦੀਆਂ ਹੁੰਦੀਆਂ ਸੀ,
ਬਿਲਕੁਲ
ਚੁੰਨੀ ਨਹੀਂ ਲਈ ਤੇ ਇੱਥੋਂ ਚੁੰਨੀ ਨਹੀਂ ਲਈ ਦੀ, ਨੰਗੀ ਤੁਰੀ ਫਿਰਦੀਆਂ
ਜੀ।
ਚੁੰਨੀ ਦਾ ਨਾਂ ਲੈਣਾ ਇੱਕ ਨੰਗੇਪਣ ਦਾ ਅਹਿਸਾਸ ਦਵਾਉਂਦਾ ਸੀ
ਜੀ।
ਗੱਲਾਂ ਆਪਣੀ ਕਰਦਿਆਂ ਲੰਮੀਆਂ ਹੋ ਜਾਂਦੀਆਂ। ਅਸਲ ਵਿੱਚ ਮੌਜੂਦਾ ਵਰਤਾਰੇ ਵਿੱਚ ਔਰਤ ਦੇ ਲਿਬਾਸ ਵਿੱਚ ਜੋ ਨਾਕਾਰਾਤਮਕ ਘਟੀਆ ਜਲਾਲਤ ਵਾਲਾ ਰੁਝਾਨ ਤੇ ਪ੍ਰਚਲਨ ਚੱਲ ਪਿਆ ਨਾ ਕੁੱਲ ਲਿਬਾਸ ਵਿੱਚ, ਮੈਂ ਕਹਿੰਦਾ ਇਸ ਵਿੱਚ ਕਸੂਰ ਕਿਹਦਾ? ਇਹਦੇ ਵਿੱਚ ਸਾਡੀ ਐਜੂਕੇਸ਼ਨ ਦਾ ਕਸੂਰ ਹੈ, ਆ ਜਿਹੜੇ ਫਰੀਡਮ ਦੇ ਨਵੇਂ ਅਰਥ ਕੱਢੇ ਗਏ ਇਹਦਾ ਕਸੂਰ ਹੈ, ਆਧੁਨਿਕ ਜਿਹੜੀ ਤਰੱਕੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਯੋਗ।
ਫੈਮਿਨਿਜ਼ਮ, ਜਿਹੜਾ ਮਾਡਰਨ ਫੈਮਿਨਿਜ਼ਮ ਦੇ ਨਾਂ ਦੇ ਉੱਤੇ ਵੀ ਬਹੁਤ ਕੁਛ ਕੀਤਾ ਜਾ ਰਿਹਾ।
ਬਿਲਕੁਲ ਠੀਕ ਹੈ ਸਿੱਧੂ ਬਾਈ ਜੀ, ਕਦੇ ਕਦੇ ਲੱਗਦਾ ਹੈ, ਤੁਸੀਂ ਵੀ ਸ਼ਾਇਦ ਫੀਲ ਕਰਦੇ ਹੋਵੋਗੇ ਵੀ ਜਿਹੜੇ ਸਾਡੇ ਸਿੱਖ ਪੜ੍ਹੇ ਪੜ੍ਹ ਲਿਖ ਕੇ ਕਾਲਜਾਂ ਯੂਨੀਵਰਸਿਟੀ ਵਿੱਚ ਉੱਚ ਅਹੁਦਿਆਂ 'ਤੇ ਤਾਂ ਲੱਗ ਗਏ ਆ, ਬਰਾਜ ਗਏ ਉੱਥੇ, ਪਰ ਉੱਥੇ ਇਹਨਾਂ ਸਥਾਨਾਂ 'ਤੇ ਧਰਮ ਵਿਗਿਆਨ ਦੀਆਂ ਚਿਹਰਾਂ ਵੀ ਸਥਾਪਿਤ ਹੋ ਗਈਆਂ
ਜੀ,
ਪਰ ਉਸ ਤਰ੍ਹਾਂ ਦੀਆਂ ਡੂੰਘੀਆਂ ਗਹਿਰਾਈਆਂ ਨੂੰ ਫੜਨ ਵਾਲੇ ਸਿੱਖ ਸਕਾਲਰ ਪੈਦਾ ਨਹੀਂ ਹੋਏ ਗਏ
ਜੀ, ਬਿਲਕੁਲ
ਤਿਆਰ ਹੀ ਨਹੀਂ ਹੋ ਸਕੇ। ਜਿਸ ਤਰ੍ਹਾਂ ਉਸ ਤਰ੍ਹਾਂ ਦੇ ਵਿਦਵਾਨ ਸਿੱਖ ਸਕਾਲਰ ਤਿਆਰ ਨਹੀਂ ਹੋ ਸਕੇ ਜਿਸ ਤਰ੍ਹਾਂ ਦੇ ਇਸਲਾਮ ਨੇ ਪੈਦਾ ਕੀਤੇ ਆ
ਜੀ।
ਇਸਲਾਮ ਵਿੱਚ ਜਿਹੜਾ ਧਰਮ ਅਧਿਐਨ ਦੇ ਵੱਡੇ ਵਿਜ਼ਨਰੀ ਮੁਸਲਮਾਨ ਸਕਾਲਰ ਆ, ਉਹਨਾਂ ਵਰਗੇ ਸਾਥੋਂ ਤਿਆਰ ਨਹੀਂ ਹੋਏ ਗਏ
ਜੀ।
ਆਪਣੀ ਚੱਲ ਰਹੀ ਸੀ ਗੱਲ ਵੀ ਔਰਤ ਨੂੰ ਆਪਣੇ ਆਪ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ, ਆਪਣੀ ਗੱਲ ਚੱਲਦੀ ਸੀਗੀ
ਜੀ।
ਉਸ ਹਵਾਲੇ ਦੇ ਨਾਲ ਮੈਂ ਤੁਹਾਡੇ ਨਾਲ ਇੱਕ ਪੜ੍ਹੇ ਲਿਖੇ ਅਹਿਲੇ ਅਦਬ ਇੱਕ ਪੀਰ ਬਾਬੇ ਦੀ ਉਹਦੇ ਕੋਲੋਂ ਪ੍ਰਾਪਤ ਹੋਈ ਇੱਕ ਛੋਟਾ ਜਿਹਾ ਪ੍ਰਸੰਗ ਆ, ਉਹ ਮੈਂ ਤੁਹਾਨੂੰ ਸੁਣਾਉਂਦਾ
ਜੀ। ਬਿਲਕੁਲ।
ਉਹ ਜਿਹੜੇ ਬਾਬਾ ਪੀਰ ਬਾਬਾ ਹੈ ਉਹ ਅਹਿਲੇ ਅਦਬ, ਮੈਂ ਕਿਹਾ ਵੀ ਬਹੁਤ ਪੜ੍ਹਿਆ ਲਿਖਿਆ, ਉਹਨੂੰ ਬਹੁਤ ਭਾਸ਼ਾਈ ਗਿਆਨ ਹੈ ਕਿ ਉਹਨੂੰ ਧਰਮ ਦਾ ਅਧਿਐਨ ਬਹੁਤ ਜ਼ਿਆਦਾ ਹੈਗਾ
ਜੀ।
ਉਹ ਅਮੈਰੀਕਨ ਏਅਰਲਾਈਨ ਸੀ ਕੋਈ, ਉਹਦੇ ਵਿੱਚ ਜਾ ਰਿਹਾ ਸੀਗਾ
ਜੀ।
ਜਹਾਜ਼ ਵਿੱਚ ਚੜ੍ਹ ਕੇ ਜੇ ਉੱਥੇ ਚੜ੍ਹਿਆ ਆਪਦੀ ਸੀਟ 'ਤੇ ਬੈਠਣ ਲੱਗਾ ਨਾ
ਜੀ,
ਤਾਂ ਉੱਥੇ ਦੋ ਸੀਟਾਂ ਸੀ, ਦੂਜੀ ਸੀਟ 'ਤੇ ਇੱਕ ਸਰਦਾਰ ਬੈਠਾ ਸੀਗਾ
ਜੀ।
ਅਤੇ ਆਪਾਂ ਦੇਖਦੇ ਹੀ ਹਾਂ ਹਰ ਬੰਦੇ ਦੇ ਆਪੋ ਆਪਣੇ ਨੇਚਰ, ਉਹ ਜਿਹੜਾ ਸਰਦਾਰ ਸੀ ਉਹ ਗਾਦੜੀ ਸੁਭਾਅ ਦਾ ਸੀਗਾ
ਜੀ।
ਅਤੇ ਬਾਬਾ ਜੀ ਨੇ ਮੁਸਲਮਾਨ ਸੀਗਾ, ਬਾਬੇ ਨੇ ਸਰਦਾਰ ਵੇਖਿਆ, ਹਾਲ ਚਾਲ ਪੁੱਛਣਾ, ਚਾਰ ਜਾਂ ਚੜ੍ਹਦੇ ਹੀ ਚੱਲ ਸਰਦਾਰ ਬੈਠਾ ਹੈਗਾ, ਗੱਲਾਂ ਹਾਲ ਚਾਲ ਪੁੱਛਿਆ ਉਹਦਾ। ਅਤੇ ਉਹ ਬੈਠਣ ਸਾਰ ਹੀ ਸਰਦਾਰ ਨੇ ਗੱਲਾਂ ਪੋਲੀਟਿਕਸ ਦੀਆਂ ਛੇੜ ਲਈਆਂ, ਵਰਲਡ ਪੋਲੀਟਿਕਸ ਦੀ ਗੱਲ ਜੀ ਛੇੜ ਲਈ। ਇਸ ਤਰ੍ਹਾਂ ਆਮ ਹੀ ਹੁੰਦਾ ਵੀ ਹੁਣ ਕੀ ਬਣੂਗਾ, ਜਿਵੇਂ ਆਪਾਂ ਅੱਜ ਦੀ ਗੱਲ ਕਰੀਏ, ਚਲੋ ਇੱਕ ਉਹ ਸਾਖੀ ਤਾਂ ਪੁਰਾਣੇ, ਅੱਜ ਦੀ ਗੱਲ ਕਰੀਏ ਤਾਂ ਆਪਾਂ ਕਹਾਂਗੇ ਯਾਰ ਟਰੰਪ ਕਮਲਾ, ਉਹ ਜਿਹੜਾ ਇੰਗਲੈਂਡ ਵਾਲਾ ਕਿਉਂ ਹੈ, ਅਤੇ ਆਪਣੇ ਵਾਲਾ ਦਾ ਵੀ ਨਾਂ ਲੈ ਲੈਣਗੇ। ਉਹ ਜਿਹੜਾ ਪੀਰ ਬਾਬਾ ਸੀਗਾ ਪੜ੍ਹਿਆ ਲਿਖਿਆ, ਉਹ ਕਹਿੰਦਾ ਸਰਦਾਰ ਸਾਹਿਬ ਆਪਾਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ, ਨਾ ਕੱਢਣ ਨੂੰ ਨਾ ਪਾਉਣ ਨੂੰ। ਅਤੇ ਇਹ ਅਖਬਾਰੀ ਗੱਲਾਂ, ਅਤੇ ਤੁਸੀਂ ਕਿਹੜੀਆਂ ਗੱਲਾਂ ਛੇੜ ਬੈਠੇ ਆ ਇਹਦੇ ਵਿੱਚ, ਆਪਾਂ ਕੋਈ ਗੱਲ ਸਿਰੇ ਨਹੀਂ ਲੱਗਣੀਗੀ, ਆਪਾਂ ਸਿਰ ਖਪਾਈ ਕਰਕੇ ਬੰਦ ਕਰ ਦੇਗਾ, ਆਪਾਂ ਕੋਈ ਵੱਡੀ ਗੱਲ ਕਰਦੇ ਹਾਂ, ਕੋਈ ਧਰਮ ਦੀ ਗੱਲ ਕਰਦੇ ਹਾਂ। ਅਤੇ ਉਹਨੇ ਜੀ ਕੋਈ ਗੱਲ ਧਰਮ ਦੀ ਵੱਡੇ ਲੈਵਲ 'ਤੇ ਸ਼ੁਰੂ ਕੀਤੀ ਪੀਰ ਬਾਬੇ ਨੇ, ਤਾਂ ਸਰਦਾਰ ਦਾ ਤਾਂ ਫਿਰ ਉਹ ਦਾਇਰਾ ਉਨਾ ਕਿ ਸੀ ਨਾ ਛੋਟੀ ਜਿਹੀ ਦੁਨੀਆਂ ਵਿੱਚ, ਉਹ ਹੀ ਉਹ ਹੁਣ ਤਾਂ ਨੀਂਦ ਆਉਣ ਲੱਗ ਪਈ, ਬੋਰ ਹੋਣ ਲੱਗ ਪਿਆ ਉਹਨੂੰ, ਉਹ ਜਿਹੜਾ ਉਹ ਅਧਿਐਨ ਉਹਦੇ ਦਿਮਾਗ ਉੱਪਰਦੀ ਸੀਗਾ। ਇਹ ਨਹੀਂ ਮੈਂ ਕਹਿੰਦਾ ਵੀ ਆਪਾਂ ਸਰਦਾਰ ਇਹੋ ਜਿਹੇ ਆ, ਉਹ ਗੱਲ ਹੁੰਦੀ ਵੀ ਅਕਸਰ ਕਈਆਂ ਦੀ ਫੀਲਡ ਨਹੀਂ ਹੁੰਦੀ
ਉਹਨਾਂ ਦਾ, ਹੈ ਨਾ।
ਉਹ ਗੱਲ ਕਿ ਉਹ ਜਦੋਂ ਸੁਣਾ ਰਿਹਾ ਸੀ ਨਾ, ਤਾਂ ਉਹ ਜੇ ਤੂੰ ਚੁੱਪ ਕਰ ਗਿਆ ਤੇ ਹੁਣ ਪੀਰ ਬਾਬਾ ਕੀ ਬੋਲੇ, ਉਹ ਵੀ ਚੁੱਪ ਕਰਨ ਵਾਲਾ ਹੋ ਗਿਆ। ਉਹਨਾਂ ਦੇ ਸਾਹਮਣੇ ਏਅਰ ਹੋਸਟਸ ਬੈਠੀ ਸੀਗੀ, ਉਹਦੀ ਸੀਟ ਹੁੰਦੀ ਇੱਕ ਅੱਗੇ ਜੇ, ਹੈਗਾ ਨਾ, ਅੱਗੇ ਬਹਿ ਜਾਂਦੀਆਂ ਹੁੰਦੀਆਂ ਹਨ, ਤੇ ਉਹ ਅੱਗੇ ਬੈਠੀ ਤੇ ਉਹ ਵੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ, ਇਹ ਗੱਲਾਂ ਸੁਣਦੀ ਸੀ। ਤੇ ਉਹਨੇ ਕਿਹਾ, ਉਹਨੇ ਪੀਰ ਬਾਬੇ ਨੂੰ ਕਿਹਾ ਵੀ ਮੈਨੂੰ ਤੁਹਾਡੀ ਜਿਹੜਾ ਗੱਲਬਾਤ ਬਹੁਤ ਚੰਗੀ ਲੱਗੀ ਹੈ, ਤੇ ਤੁਸੀਂ ਇਹਨੂੰ ਬੰਦ ਨਾ ਕਰੋ, ਮੈਂ ਮੇਰੇ ਨਾ ਇੱਕ ਜਿਹਨ ਵਿੱਚ ਨਾ ਇੱਕ ਸਵਾਲ ਹੈ, ਤੇ ਜੇ ਤੁਸੀਂ ਕਿਉਂਕਿ ਤੁਸੀਂ ਧਰਮ ਦੇ ਬਹੁਤ ਵੱਡੇ ਹੈਗੇ ਹੋ, ਤਜਜ਼ੀਆਕਾਰ ਹੋ, ਐਨਾਲਿਸਟ ਹੋ, ਤੇ ਤੁਸੀਂ ਮੇਰਾ ਇੱਕ ਮੇਰੇ ਜਿਹਨ ਵਿੱਚ ਇੱਕ ਸਵਾਲ ਹੈ, ਜੇ ਤੁਸੀਂ ਉਹ ਮੇਰਾ ਹੱਲ ਕਰਦੇ ਹੋ ਨਾ, ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ
ਜੀ।
ਤੇ ਉਹ ਕਹਿੰਦੀ, ਬਾਬਾ ਜੀ ਵੀ ਤੁਹਾਡੇ ਜਿਹੜੀਆਂ ਔਰਤਾਂ ਲੜਕੀਆਂ ਨੂੰ ਨਾ ਬੁਰਕੇ ਵਿੱਚ ਰੱਖਿਆ ਜਾਂਦਾ,
ਜੀ
ਸਾਰੇ ਸਰੀਰ ਨੂੰ ਪੂਰੀ ਤਰ੍ਹਾਂ ਕੱਜਿਆ ਜਾਂਦਾ ਜੋ ਉਹਨੂੰ ਮਤਲਬ ਵੇਖਣ ਨੂੰ ਉਹਨੂੰ ਲੱਗ ਰਿਹਾ ਸੀਗਾ ਕਿਉਂਕਿ ਗੋਰੀ ਸੀਗੀ ਉੱਧਰ ਦੀ ਉਹ ਕਹਿੰਦੀ ਵੀ ਇਹ ਬੜੇ ਟਫ ਜਿਹਾ ਫੀਲ ਹੁੰਦਾ ਤੇ ਤੁਸੀਂ ਦੱਸੋ ਵੀ ਤੁਹਾਡੇ ਦੀਨ ਦੀ ਇਸ ਮਰਿਆਦਾ ਦਾ ਇਸ ਮਰਿਆਦਾ ਨੂੰ ਸਥਾਪਿਤ ਕਰਨ ਦਾ ਮੂਲ ਸਾਰ ਕੀ ਹੈ ਅਸਲੀਅਤ ਕੀ ਹੈ ਕਿਉਂ ਹੈ ਉਹ ਜਿਹੜਾ ਬਾਬਾ ਸੀਗਾ ਉਹ ਕੁਝ ਚਿਰ ਚੁੱਪ ਰਿਹਾ ਵੀ ਜੇ ਮੈਂ ਇਹਨੂੰ ਦੀਨ ਦੇ ਹਵਾਲੇ ਨਾਲ ਉਪਦੇਸ਼ ਦੇ ਹਵਾਲੇ ਨਾਲ ਜਾਂ ਉਹ ਆਇਤਾਂ ਵਗੈਰਾ ਦੇ ਧਰਮ ਪ੍ਰਚਾਰ ਦੇ ਹਵਾਲੇ ਨਾਲ ਦੱਸਿਆ ਤਾਂ ਇਹਦੀ ਤਸੱਲੀ ਨਹੀਂ ਹੋਣੀਗੀ ਇਹਨੂੰ ਸਮਝ ਨਹੀਂ ਲੱਗਣੀ ਉਸਦੀ ਤੋ ਉਹ ਕੋਈ ਸੋਚਿਆ ਵੀ ਇਹਨੂੰ ਨਾ ਕੁਝ ਦੁਨਿਆਵੀ ਪ੍ਰੈਕਟੀਕਲ ਵਾਪਰੀ ਘਟਨਾ ਦੀ ਤਸ਼ਬੀਹ ਦਿੱਤੀ ਜਾਵੇ ਇੱਕ ਉਦਾਹਰਣ ਪੁੱਟ ਕੀਤੀ ਜਾਵੇ ਤਾਂ ਜੋ ਇਹਨੂੰ ਨਾ ਫਿਰ ਸਾਫ ਸਾਫ ਪਤਾ ਲੱਗ
ਜਾਵੇ
ਉਹ ਬਾਬਾ ਕਹਿੰਦਾ ਨਾ ਵੀ ਤੁਹਾਡੇ ਟੈਕਸਸ ਸਟੇਟ ਹੈ
ਅੱਛਾ ਜੀ
ਉੱਥੇ ਉਹਦੇ ਵਿੱਚ ਇੱਕ ਸ਼ਹਿਰ ਹੈਗਾ ਹਿਊਸਟਨ ਸ਼ਹਿਰ ਹੈ
ਹਾਂਜੀ
ਉਹਦੇ ਵਿੱਚ ਨਾ ਇੱਕ ਘਟਨਾ ਵਾਪਰੀ ਸੀਗੀ
ਹਾਂਜੀ
ਤੇ ਉਹਦਾ ਵੱਡੀ ਕੋਰਟ ਵਿੱਚ ਕੇਸ ਚੱਲਿਆ ਸੀਗਾ ਤੇ ਉਹਦੇ ਬਾਬਤ ਮੈਂ ਤੈਨੂੰ ਦੱਸਦਾ ਉਹ ਗੱਲ ਬਾਬਤ ਉਹਦੇ ਤੋਂ ਤੈਨੂੰ ਸਾਡੇ ਬੁਰਕੇ ਦੀ ਸਾਰੀ ਸਮਝ ਆ ਜਾਏ ਉਹ ਕਹਿੰਦਾ ਵੀ ਇੱਕ ਨੌਜਵਾਨ ਸੀਗਾ
ਹਾਂਜੀ
ਤੇ ਉਹ ਰਾਤ ਦਾ ਵੇਲਾ ਸੀਗਾ ਤੇ ਉਹ ਜਾ ਰਿਹਾ ਸੀਗਾ ਆਪਦੇ ਘਰ ਵੱਲ ਨੂੰ
ਅੱਛਾ ਜੀ
ਉਹਨੇ ਕੀ ਕੀਤਾ ਇੱਕ ਜਗ੍ਹਾ ਦੇ ਉੱਤੇ ਇੱਕ ਮੋੜ ਦੇ ਉੱਤੇ ਆਪਣਾ ਬਰੀਫ ਕੇਸ ਸੀ ਉਹਦੇ ਕੋਲੇ ਉਹਦੇ ਲੱਖ ਉਹਦੇ ਵਿੱਚ ਇੱਕ ਲੱਖ ਤੋਂ ਉੱਪਰ ਡਾਲਰ ਸੀਗਾ US ਦੇ ਵਿੱਚ ਹੋਰ ਵੀ ਜਿਊਲਰੀ ਵੀ ਸੀਗੀ ਹੋਰ ਕੁਛ ਵੀ ਸੀਗਾ ਉਹਨੇ ਨਾ ਉਹ ਮੋੜ ਤੇ ਜਿੱਥੇ ਗੱਡੀਆਂ ਹੌਲੀ ਹੋਣੀ ਸੀਗੀ ਉੱਥੇ ਜੇ ਮਤਲਬ ਰਾਊਂਡ ਅਬਾਊਟ ਜਿਹਾ ਸੀਗਾ ਉੱਥੇ ਉਹਨੇ ਨਾ ਉਹ ਬਰੀਫ ਕੋਸ ਕੇਸ ਖੋਲ ਕੇ ਥੋੜਾ ਜਿਹਾ ਤੇ ਉੱਥੇ ਰੱਖਤਾ ਆਪ ਅਪਾਰਟਮੈਂਟ ਸੀ ਫਲੈਟ ਸੀਗਾ ਉਹਨੇ ਫਟਾਫਟ ਆਪਦੀ ਪਾਰਕਿੰਗ ਚ ਗੱਡੀ ਲਾਈ ਉੱਪਰ ਚੜ ਕੇ ਕੈਮਰਾ ਆਪਦਾ ਕੈਮਰਾ ਖੋਲਿਆ ਜਾਂ ਜੋ ਵੀ ਮੋਬਾਈਲ ਖੋਲਿਆ ਤੇ ਦੇਖਣ ਲੱਗ ਪਿਆ ਵੀ ਉਹ ਮੇਰਾ ਬਰੀਫ ਕੇਸ ਪਿਆ ਤੇ ਵੇਖੀਏ ਆਊਗਾ ਕੁਝ ਚਿਰ ਬਾਅਦ ਹਨੇਰਾ ਸੀਗਾ ਰਾਤ ਦਾ ਵੇਲਾ ਸੀਗਾ ਤੇ ਇੱਕ ਪਿੱਛੋਂ ਗੱਡੀ ਆਈ ਉਹਨੇ ਜਦੋਂ ਉੱਥੇ ਲਾਈਟ ਤੇ ਵੇਖਿਆ ਵੀ ਆ ਬਰੀਫ ਕੇਸ ਪਿਆ ਉਹਨੇ ਗੱਡੀ ਰੋਕੀ ਬਰੀਫ ਕੇਸ ਉਹਨੇ ਉਹਨੂੰ ਖੁਸ਼ੀ ਹੋਈ ਵੀ ਬਰੀਫ ਇਹ ਖੁੱਲਾ ਵੀ ਹੈ ਜਦੋਂ ਥੋੜਾ ਜਿਹਾ ਹੋਰ ਚੁੱਕਿਆ ਤਾਂ ਉਹਨੇ ਕਹੋ ਇਹ ਤਾਂ ਡਾਲਰ ਨਾ ਭਰਿਆ ਪਿਆ ਚੱਡਾ ਵੇਖੋ ਡਾਇਮੰਡ ਜਵੀਲਰੀ ਜਵੈਲਰੀ ਪਈ ਹੈ ਉਹਨੇ ਜੀ ਉਹ ਚੱਕ ਲਿਆ ਤੇ ਆਪਣੀ ਗੱਡੀ 'ਚ ਫਟਾਫਟ ਰੱਖ ਕੇ ਤੇ ਅਗਾਂਹ ਨੂੰ ਚੱਲ ਪਿਆ ਉਹ ਜਿਹਨੇ ਰੱਖਿਆ ਸੀ ਬਰੀਫ ਕੇਸ ਉਹਨੇ ਇਮੀਜੀਏਟਲੀ ਉਹਦੀ ਫੋਟੋ ਫਾਟੋ ਲੈ ਲਈ ਗੱਡੀ ਦਾ ਨੰਬਰ ਲੈ ਲਿਆ ਤੇ ਇਮੀਜੀਏਟਲੀ ਪੁਲਿਸ ਨੂੰ ਫੋਨ ਕਰ ਦਿੱਤਾ
ਅੱਛਾ
ਵੀ ਮੇਰਾ ਬਰੀਫ ਕੇਸ ਸੀਗਾ ਉੱਥੇ ਤੇ ਮੇਰਾ ਉਹ ਬੰਦਾ ਚੱਕ ਕੇ ਲੈ ਗਿਆ ਤੇ ਜਿਹੜੀ ਅਮੈਰੀਕਨ ਪੁਲਿਸ ਸੀਗੀ ਆ ਉਹ ਆਪਣੇ ਅਰਗੇ ਤਾਂ ਹੈ ਨਹੀਂ ਉਹਨਾਂ ਨੇ ਅਗਲੇ ਚੌਂਕ ਤੱਕ ਜਾਣ ਤੋਂ ਪਹਿਲਾਂ ਉਹਨੂੰ ਫੜ ਲਿਆ
ਅੱਛਾ
ਉਹਦਾ ਕੇਸ ਚੱਲਿਆ ਜੀ ਕੋਰਟ ਵਿੱਚ ਹੁਣ ਵੀ ਤੂੰ ਆ ਇਸ ਤਰ੍ਹਾਂ ਹੈਗਾ ਤੂੰ ਬਰੀਫ ਕੇਸ ਚੱਕਿਆ ਇਹਦੇ ਚੋਂ ਇੱਕ ਲੱਖ ਵੀਹ ਡਾਲਰ ਸੀਗੇ ਜਿਵਲਰੀ ਸੀ ਡਾਇਮੰਡ ਸੀ ਜੇ ਸੀ ਠੀਕ ਹੈ ਸਾਰਾ ਕੁਛ ਹੋਇਆ ਕੇਸ ਦੋਨੇ ਸੀਗੇ ਉਹ ਕੋਰਟ ਫੈਸਲਾ ਕਰਦੀ ਉੱਥੇ
ਅੱਛਾ
ਕੋਰਟ ਬਰੀਫ ਕੇਸ ਚੱਕਣ ਵਾਲੇ ਨੂੰ ਬਰੀ ਕਰ ਦਿੰਦੀ ਹੈ
ਅੱਛਾ
ਤੇ ਜਿਹੜੇ ਉਹਦੇ ਚ ਪੈਸੇ ਹੈ ਉਹ ਵੀ ਕਹਿੰਦੇ ਵੀ ਤੇਰੇ ਹੀ ਹੈ ਤੂੰ ਹੁਣ ਇਹਦਾ ਓਨਰ ਮਾਲਕ ਹੈ ਤੇ ਜਿਹੜਾ ਐਕਚੁਲੀ ਮਾਲਕ ਜਿਹੜਾ ਸੀ ਜਿਹਨੇ ਰੱਖੇ ਸੀ ਤੇ ਜਿਹੜਾ ਫੋਟੋ ਖਿੱਚ ਕੇ ਕੰਪਲੇਂਟ ਕੀਤੀ ਸੀਗੀ ਉਹਨੂੰ 6 ਮਹੀਨੇ ਦੀ ਸਜ਼ਾ ਕਰਤੀ
ਅੱਛਾ
ਉਹਨੂੰ ਸਜ਼ਾ ਕਰ ਦਿੱਤੀ ਉਹਨੂੰ ਬਰੀ ਕਰ ਦਿੱਤਾ ਉਹ ਆਂਦੇ ਵੀ ਤੇਰਾ ਕੋਈ ਕਸੂਰ ਨਹੀਂ ਗਾ ਤੇਰਾ ਹਲਕਾ ਜਿਹਾ ਕਸੂਰ ਹੈ ਤੇਰੇ ਨਾਲ ਕਾਉਂਸਲਿੰਗ ਅਸੀਂ ਕਰਾਂਗੇ ਪਰ ਸਾਡੀ ਤਿੰਨ ਤੇਰੇ ਅੱਗੇ ਦਰਖਾਸਤ ਆ ਵੀ ਤੂੰ ਇਹਨੂੰ ਇਹਦੇ ਵਿੱਚ ਜੇ $20,000 ਇਹਨੂੰ ਦੇ ਸਕਦਾ ਤਾਂ ਦੇ ਦੇ ਉਹਨੂੰ ਜਿਹੜੇ ਜਿਹਨੇ ਰੱਖੇ ਸੀਗੇ ਨਹੀਂ ਤਾਂ ਉਹ ਤੇਰੇ ਹੀ ਹੈ
ਅੱਛਾ
ਉਹਨੂੰ ਸਜ਼ਾ ਕਿਉਂ ਦਿੱਤੀ ਉਹ ਸੁਣਾ ਰਿਹਾ ਨਾ ਏਅਰ ਹੋਸਟੈਸ ਉਹ ਇਹ ਸੀ ਵੀ ਉਸ ਬੰਦੇ ਨੇ ਕ੍ਰਾਈਮ ਨੂੰ ਇਨਵਾਈਟ ਕੀਤਾ ਖੁੱਲ੍ਹਾ ਰੱਖ ਕੇ
ਜੀ,
ਨੰਗਾ ਰੱਖ ਕੇ, ਹੈ ਨਾ
ਜੀ।
ਇਨਵੀਟੇਸ਼ਨ ਟੂ ਕ੍ਰਾਈਮ ਸੀ ਉਹਦਾ,
ਕੀਮਤੀ ਸੀ, ਕੀਮਤੀ, ਬਹੁਤ ਬੇਸ਼ਕੀਮਤੀ ਚੀਜ਼ਾਂ ਉਹਨਾਂ,
ਬੇਸ਼ਕੀਮਤੀ ਜਿਹਨੂੰ ਉਹ ਰੱਖੀਆਂ ਉਹਦੇ ਉੱਤੇ, ਕ੍ਰਾਈਮ ਨੂੰ ਉਹਨੇ ਇਹ ਕ੍ਰਾਈਮ ਕਰਨ ਵਾਸਤੇ ਉਹ ਉਤੇਜਿਤ ਕਰ ਦਿੱਤਾ ਉਹਨੂੰ। ਇਹ ਉਹਨਾਂ ਦਾ ਇਹੀ ਗੱਲ ਹੈ ਵੀ ਔਰਤ ਮਾਤਰ, ਉਹ ਹੁਣ ਉਹਨੂੰ ਦੱਸ ਰਿਹਾ ਵੀ ਔਰਤ ਆ ਨਾ ਜਿਹੜੀ ਜਿਹੜੀ ਆਪਣੀ ਪ੍ਰਸੰਗ ਚੱਲ ਰਿਹਾ ਵੀ ਔਰਤ ਇੱਕ ਮਾਤਰ, ਇੱਕ ਔਰਤ ਹੀ ਨਹੀਂ, ਇਹ ਧਰਮ ਦੇ ਹਵਾਲੇ ਨਾਲ ਇੱਕ ਇੰਤਹਾਈ ਕੀਮਤੀ ਡਾਇਮੰਡ ਹੈ। ਇਹ ਕੋਈ ਗਿਰੀ ਪੜੀ ਕੋਈ ਚੀਜ਼ ਨਹੀਂ ਹੈ। ਧਰਮ ਇਸ ਨੂੰ ਬਹੁਤ ਹੀ ਪੋਜ਼ਿਟਿਵ ਸੰਦਰਭ ਵਿੱਚ ਲੈਂਦਾ ਹੈ। ਧਰਮੀ ਅਕੀਦੇ ਮੁਤਾਬਕ ਕੋਈ ਉਸਨੂੰ ਜਲੀਲ ਕਰੇ ਜਾਂ ਖੁਦ ਜਲੀਲ ਹੋਵੇ ਧਰਮ ਦੀ ਮਰਿਆਦਾ 'ਚ ਨਹੀਂ ਆਉਂਦਾ ਗਾ। ਔਰਤ ਦਾ ਜਿਹੜਾ ਦੀ ਹਿਫਾਜ਼ਤ ਕਰਨਾ ਬੰਦੇ ਦਾ ਇਸ ਆਪਣੀ ਸੁਸਾਇਟੀ ਦਾ ਇੱਕ ਫਰਜ਼ ਹੈਗਾ। ਪਰ ਜੇਕਰ ਔਰਤ ਖੁਦ ਆਪਣੇ ਆਪ ਨੂੰ, ਹੁਸਨ ਨੂੰ, ਅੰਗਾਂ ਨੂੰ ਪ੍ਰਦਰਸ਼ਨ ਕਰੂਗੀ ਤਾਂ ਉਹ ਨਾ ਬਰਦਾਸ਼ਤ ਦੇ ਕਾਬਲ ਹੈ, ਉਹ ਨਾ ਬਰਦਾਸ਼ਤ ਪਹਿਲੂ ਹੈ। ਜੇਕਰ ਇੱਕ ਔਰਤ ਆਪਣੇ ਅੰਗ ਪ੍ਰਦਰਸ਼ਨ ਕਰਦੀ ਹੈ, ਜੇਕਰ ਕੋਈ ਅੰਗ ਪ੍ਰਕਾਸ਼ ਕਰਦੀ ਹੈ ਤੇ ਫਿਰ ਜਦ ਕੋਈ ਉਹਨੂੰ ਸੀਟੀ ਮਾਰਦਾ ਜਾਂ ਗੰਦੇ ਵਿਚਾਰ ਬੋਲਦਾ ਤਾਂ ਉਸ ਵੇਲੇ ਗੁਨਾਹਗਾਰ ਔਰਤ ਹੈ
ਜੀ। ਬਾਈ ਜੀ, ਇਹ ਵੀ ਕਈ ਵਾਰੀ ਕਹਿੰਦਾ ਜੀ ਇਹ ਮਰਦ ਦੇ ਵਿਚਾਰ ਗੰਦੇ ਹੋਣੇ, ਹੋ ਉਹਨੂੰ ਸੁਧਾਰੋ, ਇਸ ਤਰ੍ਹਾਂ ਦਾ। ਮਤਲਬ ਠੀਕ ਹੈ, ਮੰਨਦੇ ਹਾਂ ਮਤਲਬ ਕਿ ਇਹੋ ਜਿਹੇ, ਪਰ ਜਿਹੜੀ ਕੁਦਰਤੀ ਮੈਕਨਿਜ਼ਮ ਪਰਮਾਤਮਾ ਨੇ ਲਾਏ ਹੋਏ ਨੇ ਤਾਂ ਉਸ ਉਹਨਾਂ ਨੂੰ ਉਤਸ਼ਾਹਿਤ ਕਰ ਦੇਣਾ ਤੇ ਫਿਰ ਕਸੂਰ ਦੂਸਰੇ ਬੰਦੇ ਦਾ ਵੀ ਕੱਢ ਦੇਣਾ, ਇਸ ਤਰ੍ਹਾਂ ਇਹ
ਇਹੋ ਗੁਨਾਹ। ਉਹ ਕਹਿੰਦਾ ਨਾ ਵੀ ਸਾਰਾ ਕੁਛ ਜਿਹੜਾ ਹੈਗਾ ਇਹ ਔਰਤ ਜੇ ਉਹ ਕਰਦੀ ਹੈ ਨਾ ਆਪਦੇ ਮਤਲਬ ਅੰਗ ਪ੍ਰਦਰਸ਼ਨ ਕਰਦੀ ਹੈ ਤਾਂ ਉਹ ਕ੍ਰਾਈਮ ਨੂੰ ਸੱਦਾ ਦੇਣ ਦੇ ਤੋਲਾ, ਉਹ ਕਹਿੰਦਾ ਉਹ ਕ੍ਰਾਈਮ ਨੂੰ ਇਨਵੀਟੇਸ਼ਨ ਦੇ ਰਹੀ ਹੈ ਉਸ ਵੇਲੇ
ਜੀ।
ਇਸ ਲਈ ਉਹ ਕਹਿੰਦਾ ਹੈ, ਇਸ ਲਈ ਔਰਤ ਪਰਦੇ ਵਿੱਚ ਖਾਸ ਸਲੀਕੇ ਵਿੱਚ ਰਹਿੰਦਿਆਂ ਹੀ ਸੁਸਾਇਟੀ ਸਮਾਜ ਦਾ ਸੁਹੱਪਣ ਪ੍ਰਗਟ ਹੁੰਦੀ ਹੈ, ਸੋਭਦੀ ਹੈ ਤੇ ਉੱਚਾ ਸੱਚਾ ਸਥਾਨ ਫੇਰ ਹੀ ਉਹ ਪਾਉਂਦੀ ਹੈ ਜਿਹੜਾ ਆਪਣਾ ਮਾਸ਼ਰਾ ਹੈ, ਸਮਾਜ ਹੈ
ਜੀ।
ਤੇ ਇਹ ਜੇ ਔਰਤ ਇਸ ਤਰ੍ਹਾਂ ਰਹਿੰਦੀ ਹੈ ਆਪਦਾ ਪ੍ਰੋਪਰ ਤਾਂ ਇਹ ਸਾਡਾ ਘਨਾਉਣੇ ਗੁਨਾਹਾਂ ਤੋਂ ਫਿਰ ਸਾਡਾ ਸਮਾਜ ਬਚਿਆ ਰਹਿੰਦਾ। ਉਸ ਕੰਮ ਨੂੰ, ਉਹ ਕੰਮ ਕਦੇ ਨਹੀਂ ਕਰਨਾ, ਅਪਣਾਉਣਾ, ਹੰਡਾਉਣਾ ਚਾਹੀਦਾ ਵੀ ਉਹ ਸਾਡਾ ਧਰਮ ਜਾਂ ਇਸਲਾਮ ਕੋਈ ਵੀ ਸਾਰੀ ਕਹਿੰਦੇ ਵੀ ਉਹ ਕੰਮ ਕਦੇ ਵੀ ਕਰਨਾ, ਅਪਣਾਉਣਾ, ਹੰਡਾਉਣਾ ਨਹੀਂ ਚਾਹੀਦਾ ਜੋ ਇਨਵੀਟੇਸ਼ਨ ਟੂ ਕ੍ਰਾਈਮ ਹੋਵੇ
ਜੀ।
ਕੱਟ ਸ਼ੋਰਟ, ਲਾਸਟ ਵਿੱਚ ਸਾਡੇ ਸਮਾਜਿਕ ਢਾਂਚੇ ਅਤੇ ਸੋਸ਼ਲ ਸੈਟਅਪ ਵਿੱਚ ਔਰਤ ਦੀਆਂ ਡਿਫਰੈਂਟ ਵੈਲਿਊਜ ਹਨ
ਜੀ,
ਖਾਸ ਵੈਲਿਊਜ ਹਨ
ਜੀ।
ਇਹਨਾਂ ਵੈਲਿਊਜ ਨੂੰ ਕਾਇਮ ਰੱਖਣ ਲਈ ਸਾਡੇ ਰਹਿਬਰਾਂ, ਰਾਹਬਰਾਂ ਅਤੇ ਸਿਆਣਿਆਂ ਨੇ ਇੱਕ ਪ੍ਰੋਪਰ ਮਰਿਆਦਾਵਾਂ ਸਥਾਪਿਤ ਕੀਤੀਆਂ ਹੈਗੀਆਂ
ਜੀ,
ਆਪਣੇ ਵੀ ਕੀਤੀਆਂ, ਸਭ ਧਰਮਾਂ ਨੇ ਕੀਤੀਆਂ ਹੋਈਆਂ। ਸੋ ਜਿਹੜੇ ਇਸ ਲਈ ਨਾ ਜਿਹੜੇ ਦਿੱਤਾ ਹੋਇਆ ਡਰੈਸ ਕੋਡ ਹੈ ਉਹਦੀ ਜਦੋਂ ਉਲੰਘਣਾ ਕਰਨੀ ਹੈ
ਜੀ,
ਸਲੀਕੇ ਤੇ ਸ਼ਿਸ਼ਟਾਚਾਰ ਵਿੱਚ ਨਹੀਂ ਰਹਿਣਾ ਤਾਂ ਜਾਣ ਲਵੋ ਚੰਗੀ ਮਾਨਵੀ ਮਨੁੱਖੀ ਸੰਸਕਾਰਾਂ ਤੋਂ ਆਊਟ ਹੋਣਾ ਉਸ ਵੇਲੇ, ਉਸ ਹਿਊਮਨ ਵੈਲਿਊਜ ਦਾ ਇਹ ਜਿਹੜਾ ਹੈ ਨਾ ਇਹ ਅੰਗ ਪ੍ਰਦਰਸ਼ਨ ਜੇ ਵੋ ਉਹ ਹਿਊਮਨ ਵੈਲਿਊਜ ਦਾ ਗੁਆਚਣਾ ਹੈ, ਉਹਦਾ ਜਿਹੜਾ ਐਂਡ ਰਿਜ਼ਲਟ ਹੈ।
ਬਾਈ ਜੀ, ਇਕੱਲੇ ਔਰਤਾਂ ਦੇ ਬਾਰੇ ਜ਼ਿਆਦਾ ਢੁੱਕਦਾ ਕਿਉਂਕਿ ਅਸੀਂ ਤੁਸੀਂ ਸਾਬਤ ਕਰ ਚੁੱਕੇ ਹਾਂ, ਅਸੀਂ ਵੀ ਕਹਿੰਦੇ ਹਾਂ ਕਿ ਇੱਕ ਬਹੁਤ ਹੀ ਪਰਮਾਤਮਾ ਨੇ ਦੁਨੀਆਂ ਨੂੰ ਚਲਾਉਣ ਵਾਸਤੇ ਜਨਨੀ ਬਣਾਈ ਹੈ, ਬੜੀ ਕੀਮਤੀ ਵੈਲਿਊ ਹੈ ਉਹਦੀ, ਬਹੁਤ ਜ਼ਿਆਦਾ ਵੈਲਿਊ ਹੈ। ਪਰ ਜਿਹੜਾ ਇਹ ਢੁੱਕਦਾ ਬੰਦਿਆਂ ਦੇ ਵੀ ਢੁੱਕਦਾ ਹੈ ਕਿ ਬੰਦੇ ਵੀ ਅੱਜ ਕੱਲ੍ਹ ਜਿਹੜਾ ਮਾਡਰਨਾਈਜੇਸ਼ਨ ਦੇ ਚੱਕਰ 'ਚ ਕੱਪੜੇ ਘਟਾ ਰਹੇ ਨੇ, ਲਾ ਰਹੇ ਨੇ, ਕੱਟ ਰਹੇ ਨੇ, ਵੱਢ ਰਹੇ ਨੇ। ਸੋ ਉਹ ਜਿਸ ਤਰ੍ਹਾਂ ਸਿਆਣੇ ਵੀ ਕਹਿੰਦੇ ਆ ਵੀ ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜੱਗ ਭਾਉਂਦਾ, ਭਾਉਣ ਦਾ ਮਤਲਬ ਇਹ ਹੁੰਦਾ ਕਿ ਉਹ ਸੁਚੱਜਾ ਲੱਗੇ, ਨਾ ਕਿ ਉਹ ਭੜਕੀਲਾ ਲੱਗੇ। ਭਾਉਣ ਦਾ ਮਤਲਬ ਇੱਥੋਂ ਆਉਂਦੀ ਹੈ ਗੱਲ ਜਿਹੜੀ ਸਿਆਣਿਆਂ ਨੇ ਕੱਢੀ ਹੋਈ ਹੈ। ਸੋ ਇਹ ਸਮਾਜਿਕ ਕਹਾਣ ਵੀ ਬਣਿਆ ਹੋਇਆ। ਸੋ ਬਾਈ ਜੀ ਬਹੁਤ ਸੁੰਦਰ ਖਿਆਲ ਤੁਸੀਂ ਅੱਜ ਪ੍ਰਗਟ ਕੀਤਾ,
ਕਿਉਂਕਿ ਆਪਾਂ ਅੱਜ ਇੱਕ ਸਬਜੈਕਟ ਤੇ ਆਪਾਂ ਨੇ ਇਹਨੂੰ ਸਮੇਟਣਾ ਸੀਗਾ, ਫਿਰ ਉਹ ਬਹੁਤ ਲੰਮਾ ਚੌੜਾ ਆਪਣਾ ਹੋ ਜਾਏਗਾ, ਉਹ ਫਿਰ ਆਪਾਂ ਗੱਲਾਂ ਫੇਰ ਕਰ ਲਵਾਂਗੇ। ਅੱਜ ਇੱਕ ਇਹ ਸੀ, ਇਹ ਬਹੁਤ ਜ਼ਰੂਰੀ ਹੈ, ਇਹ ਜ਼ਰੂਰੀ ਸੀਗਾ ਕਿਉਂਕਿ ਅਸੀਂ ਚਾਵਾਂ ਚਾਵਾਂ ਦੇ ਵਿੱਚ ਆਪਦਾ ਆਪਦੀਆਂ ਵੈਲਿਊਜ਼ ਆ ਜਿਹੜੇ ਆਪਣੇ ਸੰਸਕਾਰ ਗਵਾਈ ਜਾ ਰਹੇ ਹਾਂ।
ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਬਹੁਤ ਬਹੁਤ।
ਚੰਗਾ ਵੀ ਦੋਸਤੋ, ਖੁਸ਼ ਰਹਿਆ ਜੋ, ਹੌਸਲੇ ਦੇਈ ਚੱਲੋ, ਅਤੇ ਅਗਲੀ ਵਾਰ ਨੂੰ ਫਿਰ ਕੋਈ ਕੁਛ ਹੋਰ ਗੱਲ ਲੈ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।